ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ ਪਹਿਲਾ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕੋਸ਼ ਵਿੱਚ ਸਿਮਰਨ ਦੇ ਅਰਥ ਇਉਂ ਦੱਸੇ ਗਏ ਹਨ ਕਿ ਇਸ਼ਟ ਦਾ ਨਾਮ ਅਥਵਾ ਗੁਣ ਮਨ ਦੀ ਬਿਰਤੀ ਇਕਾਗਰ ਕਰਕੇ ਯਾਦ ਕਰਨਾ। ਹਾਂਜੀ, ਕੋਸ਼ ਵਿੱਚ ਸਿਮਰਨ ਦੇ ਇਹ ਅਰਥ ਹਨ ਕਿ ਆਪਣੇ ਇਸ਼ਟ ਦਾ ਨਾਮ ਜਾਂ ਗੁਣ ਮਨ ਦੀ ਬਿਰਤੀ ਇਕਾਗਰ ਕਰਕੇ ਯਾਦ ਕਰਨਾ। ਆਦਿ ਤੋਂ ਹੀ ਸਾਧਾਂ, ਸੰਤਾਂ, ਮਹਾਂਪੁਰਖਾਂ ਅਤੇ ਗੁਰੂਆਂ ਨੇ ਅਧਿਆਤਮਿਕ ਸਾਧਨ ਲਈ ਸਿਮਰਨ ਕਰਨ ਦੀ ਸਿਫਾਰਿਸ਼ ਕੀਤੀ ਹੈ, ਪਰ ਗੁਰਬਾਣੀ ਵਿੱਚ ਸਿਮਰਨ ਦੀ ਵਿਸ਼ੇਸ਼ ਵਡਿਆਈ ਕੀਤੀ ਗਈ ਹੈ ਅਤੇ ਸਿਮਰਨ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ। ਹਾਂਜੀ, ਸਾਰਿਆਂ ਹੀ ਸਾਧਾਂ, ਸੰਤਾਂ, ਮਹਾਂਪੁਰਖਾਂ ਨੇ ਅਧਿਆਤਮਿਕ ਸਾਧਨ ਲਈ ਸਿਮਰਨ ਕਰਨ ਦੀ ਸਿਫਾਰਿਸ਼ ਕੀਤੀ ਹੈ, ਪਰ ਗੁਰਬਾਣੀ ਵਿੱਚ ਤਾਂ ਸਿਮਰਨ ਕਰਨ ਦੀ ਖਾਸ ਵਿਸ਼ੇਸ਼ਤਾ ਅਤੇ ਵਡਿਆਈ ਦਰਸਾਈ ਹੈ ਅਤੇ ਸਿਮਰਨ ਕਰਨ ਦਾ ਸਾਨੂੰ ਤਾਕੀਦੀ ਹੁਕਮ ਕੀਤਾ ਗਿਆ ਹੈ। ਸੋ ਗੁਰਬਾਣੀ ਪੜ੍ਹਦਿਆਂ, ਸਤਸੰਗਤ ਵਿੱਚ ਵਿਚਰਦਿਆਂ ਸਿਮਰਨ ਦੀ ਵਡਿਆਈ ਅਤੇ ਅਹਿਮੀਅਤ ਨੂੰ ਸੁਣ ਪੜ੍ਹ ਕੇ ਕਈ ਜਗਿਆਸੂਆਂ ਦੇ ਮਨ ਵਿੱਚ ਸਿਮਰਨ ਕਰਨ ਲਈ ਉਤਸ਼ਾਹ ਅਤੇ ਉੱਦਮ ਪੈਦਾ ਹੁੰਦਾ ਹੈ, ਪਰ ਜਦ ਉਹ ਸਿਮਰਨ ਕਰਨ ਲੱਗਦੇ ਹਨ ਤਾਂ ਉਹਨਾਂ ਨੂੰ ਕਈ ਭੁਲੇਖਿਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ 'ਤੇ ਜਗਿਆਸੂਆਂ ਦੀਆਂ ਸਿਮਰਨ ਦੀ ਬਾਬਤ ਇਹ ਸ਼ਿਕਾਇਤਾਂ ਅਤੇ ਭੁਲੇਖੇ ਆਉਂਦੇ ਹਨ ਕਿ ਸਿਮਰਨ ਕੀ ਹੈ, ਸਿਮਰਨ ਕਿਸ ਅੱਖਰ ਜਾਂ ਮੰਤਰ ਦਾ ਕਰਨਾ ਚਾਹੀਦਾ ਹੈ, ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਹੈ, ਜਾਂ ਫਿਰ ਸਿਮਰਨ ਵਿੱਚ ਮਨ ਨਹੀਂ ਟਿਕਦਾ ਇਤਿਆਦਿ। ਸੋ ਇਹਨਾਂ ਵਿੱਚੋਂ ਸਿਰਫ ਇੱਕ ਸਵਾਲ, ਸਿਮਰਨ ਕੀ ਹੈ, ਉਸ ਦਾ ਵਿਸਥਾਰ ਅੱਜ ਦੇ ਲੇਖ ਵਿੱਚ ਦਰਸਾਇਆ ਗਿਆ ਹੈ। ਸਿਮਰਨ ਕੀ ਹੈ? ਕਿਸੇ ਗੱਲ ਜਾਂ ਖਿਆਲ ਨੂੰ ਮਨ ਵਿੱਚ, ਚਿੱਤ ਵਿੱਚ, ਅੰਤਸ਼ਕਰਨ ਵਿੱਚ ਅੰਤਰ ਆਤਮੇ ਦ੍ਰਿੜਾਵਣ ਲਈ, ਵਸਾਵਣ ਲਈ, ਰਸਾਵਣ ਲਈ, ਪ੍ਰਗਟਾਵਣ ਲਈ, ਉਸ ਨੂੰ ਮੁੜ ਮੁੜ ਚੇਤੇ ਕਰਨ, ਦੁਹਰਾਵਣ, ਜਪਣ, ਰਟਨ ਕਰਨ, ਅਭਿਆਸ ਕਰਨ ਅਤੇ ਕਮਾਉਣ ਦੀ ਕਿਰਿਆ ਨੂੰ ਸਿਮਰਨ ਕਿਹਾ ਜਾਂਦਾ ਹੈ। ਹਾਂਜੀ, ਨਿਰਾ ਰਟਨ ਮਾਤਰ ਸਿਮਰਨ ਨਹੀਂ, ਰਟਨ ਕਰਨਾ ਹੈ, ਜਪਣਾ ਹੈ, ਅਭਿਆਸ ਕਰਨਾ ਹੈ, ਪਰ ਇਸ ਨੀਅਤ ਨਾਲ ਕਿ ਮਨ ਵਿੱਚ, ਚਿੱਤ ਵਿੱਚ, ਅੰਤਸ਼ਕਰਨ ਵਿੱਚ ਉਹ ਗੱਲ ਜਾਂ ਖਿਆਲ ਦ੍ਰਿੜ ਹੋ ਜਾਵੇ, ਵਸ ਜਾਵੇ, ਰਸ ਜਾਵੇ, ਫਿਰ ਆਪ ਮੁਹਾਰੇ ਰਸਣ ਤੋਂ ਬਾਅਦ ਕਰਮ ਕਿਰਿਆ ਦੁਆਰਾ, ਖਿਆਲਾਂ ਦੁਆਰਾ, ਸੋਚਣੀ ਦੁਆਰਾ ਜਾਂ ਆਤਮਕ ਕਿਰਿਆ ਦੁਆਰਾ ਉਹ ਪ੍ਰਗਟ ਹੋਵੇ। ਸੋ ਇਸ ਨੀਅਤ ਨਾਲ ਕਿਸੇ ਵੀ ਗੱਲ ਜਾਂ ਖਿਆਲ ਨੂੰ ਚੇਤੇ ਕਰਨ, ਦੁਹਰਾਵਣ, ਜਪਣ, ਰਟਣ ਅਤੇ ਅਭਿਆਸ ਕਰਨ ਜਾਂ ਕਮਾਉਣ ਦੀ ਕਿਰਿਆ ਨੂੰ ਸਿਮਰਨ ਕਿਹਾ ਜਾਂਦਾ ਹੈ। ਸਿਮਰਨ ਦੀ ਅਧਿਆਤਮਿਕ ਕਿਰਿਆ ਅਰਥਾਤ ਰਸਨਾ ਦੁਆਰਾ ਜਪਣਾ, ਮਨ ਦੁਆਰਾ ਧਿਆਵਣਾ, ਚਿੱਤ ਦੁਆਰਾ ਅਰਾਧਣਾ, ਸੁਰਤ ਦੁਆਰਾ ਅਜੱਪਾ ਜਾਪ, ਫਿਰ ਲਿਵ ਦੁਆਰਾ ਆਤਮ ਰਸ ਮਾਨਣਾ ਹੀ ਜਗਿਆਸੂ ਦਾ ਵਿਸ਼ੇਸ਼ ਕਰਤਵ ਹੈ, ਧਰਮ ਹੈ, ਜੀਵਨ ਹੈ। ਫਿਰ ਦੁਹਰਾ ਦੇਈਏ ਕਿ ਜਗਿਆਸੂ ਦਾ ਧਰਮ, ਜੀਵਨ ਕੀ ਹੈ? ਸਿਮਰਨ ਦੀ ਅਧਿਆਤਮਿਕ ਕਿਰਿਆ। ਅਧਿਆਤਮਿਕ ਕਿਰਿਆ ਕੀ ਹੈ? ਕਿ ਰਸਨਾ ਨਾਲ ਜਪਣਾ, ਇਹ ਸਰੀਰਕ ਕਿਰਿਆ, ਇਹ ਵੀ ਅਧਿਆਤਮਿਕ ਕਿਰਿਆ ਹੈ। ਫਿਰ ਮਨ ਦੁਆਰਾ ਧਿਆਵਣਾ, ਫਿਰ ਚਿੱਤ ਦੁਆਰਾ ਅਰਾਧਣਾ, ਫਿਰ ਸੁਰਤ ਦੁਆਰਾ ਅਜੱਪਾ ਜਾਪ, ਅਤੇ ਫਿਰ ਲਿਵ ਦੁਆਰਾ ਆਤਮ ਰਸ ਮਾਨਣਾ। ਇਹ ਜਿਹੜੀ ਅਧਿਆਤਮਿਕ ਕਿਰਿਆ ਹੈ, ਇਹ ਹੀ ਜਗਿਆਸੂ ਦਾ ਵਿਸ਼ੇਸ਼ ਕਰਤਵ ਹੈ, ਧਰਮ ਹੈ ਅਤੇ ਜੀਵਨ ਹੈ। ਇਹ ਅਧਿਆਤਮਿਕ ਸਿਮਰਨ ਦੀ ਕਿਰਿਆ ਇਹ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਸੌਖੀ ਹੋ ਜਾਂਦੀ ਹੈ। ਹਾਂਜੀ, ਰਸਨਾ ਨਾਲ ਜਪਣਾ, ਫਿਰ ਮਨ ਨਾਲ ਧਿਆਵਣਾ, ਫਿਰ ਚਿੱਤ ਨਾਲ ਅਰਾਧਣਾ, ਫਿਰ ਸੁਰਤ ਦੁਆਰਾ ਅਜੱਪਾ ਜਾਪ, ਫਿਰ ਲਿਵ ਦੁਆਰਾ ਆਤਮ ਰਸ ਮਾਣਨਾ। ਇਹ ਜਿਹੜੀ ਸਾਰੀ ਅਧਿਆਤਮਿਕ ਕਿਰਿਆ ਹੈ, ਇਹ ਸਾਧ ਸੰਗਤ ਵਿੱਚ ਸੌਖੀ ਹੋ ਜਾਂਦੀ ਹੈ। ਕਾਇਨਾਤ ਦੇ ਦੋ ਮੰਡਲ ਹਨ, ਇੱਕ ਮਾਇਕੀ ਮੰਡਲ ਯਾਨੀ ਦੂਜੇ ਭਾਵ ਦਾ ਮੰਡਲ, ਅਤੇ ਦੂਸਰਾ ਹੈ ਆਤਮਿਕ ਮੰਡਲ ਅਥਵਾ ਸੱਚਖੰਡ। ਮਾਇਕੀ ਮੰਡਲ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਤਪੰਨ ਹੋਇਆ ਹੈ ਅਤੇ ਇਸ ਵਿੱਚ ਮੈਂ ਮੇਰੀ ਦੀ ਭਾਵਨਾ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਮਾਇਕੀ ਮੰਡਲ ਵਿੱਚ ਇੱਥੇ ਮੈਂ ਮੇਰੀ ਦਾ ਬੋਲਬਾਲਾ ਹੈ। ਜੀਵ ਬੇਅੰਤ ਜਨਮਾਂ ਤੋਂ ਇਸ ਹਉਮੈ ਵਿਹੜੇ ਭਰਮ ਭੁਲਾਵੇ ਯਾਨੀ ਮਾਇਕੀ ਮੰਡਲ ਵਿੱਚ ਵਿਚਰਦਾ ਆਇਆ ਹੈ ਕਈ ਜਨਮਾਂ ਤੋਂ, ਅਤੇ ਇਸ ਮੈਂ ਮੇਰੀ ਦੇ ਕੂੜੇ ਭੁਲੇਖੇ ਵਿੱਚ ਹੀ ਜੀਵ ਸੋਚਦਾ, ਚਿਤਵਦਾ, ਵਿਉਂਤਾ ਘੜਦਾ, ਕਰਮ ਕਰਦਾ ਅਤੇ ਨਤੀਜੇ ਭੋਗਦਾ ਅਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਵਾਸ਼ਨਾਵਾਂ ਵਿੱਚ ਗਲਤਾਨ ਹੋਇਆ ਰਹਿੰਦਾ ਹੈ ਅਤੇ ਆਵਾਗਮਨ ਦੇ ਚੱਕਰਾਂ ਵਿੱਚ ਫਿਰਦਾ ਰਹਿੰਦਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਇਹ ਮੈਂ ਮੇਰੀ ਦਾ ਅਹਿਸਾਸ ਅਥਵਾ ਹਉਮੈ ਇਹ ਜੀਵ ਦੇ ਨਾਲ ਭੂਤ ਪ੍ਰੇਤ ਵਾਂਗ ਕਈ ਜਨਮਾਂ ਤੋਂ ਚਿੰਬੜੀ ਹੋਈ ਹੈ ਜਿਸ ਕਾਰਨ ਹਰੀ ਵਿਸਰ ਜਾਂਦਾ ਹੈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਇਸ ਤਰ੍ਹਾਂ ਮੈਂ ਮੇਰੀ ਦੀ ਅਡਰੀ ਹਸਤੀ ਅਥਵਾ ਹਉਮੈ ਇਹ ਸਾਡੇ ਖਿਆਲਾਂ, ਸੋਚਣੀ, ਚਿਤਵਨੀ, ਭਾਵਨਾਵਾਂ, ਕਰਮ, ਧਰਮ ਅਰਥਾਤ ਜੀਵਨ ਦੇ ਹਰ ਪੱਖ ਵਿੱਚ ਪ੍ਰਵਿਰਤ ਹੋ ਰਹੀ ਹੈ, ਜੋ ਸਾਡੇ ਮਨ, ਤਨ, ਚਿੱਤ, ਦਿਮਾਗ, ਅੰਤਸ਼ਕਰਨ, ਮਾਇਕੀ ਆਪੇ ਦੀਆਂ ਹੇਠਲੀਆਂ ਤਹਿਾਂ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕੀ ਹੈ। ਪਿੱਛੇ ਅਸੀਂ ਪੜ੍ਹਿਆ ਕਿ ਕਿਸੇ ਵੀ ਖਿਆਲ ਜਾਂ ਗੱਲ ਨੂੰ ਮੁੜ ਮੁੜ ਅਭਿਆਸ ਕਰਨਾ, ਦੁਹਰਾਉਣਾ ਇਸ ਨੀਅਤ ਨਾਲ ਕਿ ਸਾਡੇ ਅੰਦਰ ਧਸ ਵਸ ਰਸ ਕੇ ਦ੍ਰਿੜ ਹੋ ਜਾਵੇ, ਫਿਰ ਆਪ ਮੁਹਾਰੇ ਕਰਮਾਂ ਖਿਆਲਾਂ ਰਾਹੀਂ ਪ੍ਰਗਟ ਹੋਵੇ, ਉਸ ਨੂੰ ਸਿਮਰਨ ਕਹਿੰਦੇ ਹਨ। ਸੋ ਇਹ ਮੈਂ ਮੇਰੀ ਦਾ ਅਹਿਸਾਸ ਜਾਂ ਹਉਮੈ ਇਹ ਸਾਡੇ ਖਿਆਲਾਂ, ਸੋਚਣੀ, ਚਿਤਵਨੀ, ਭਾਵਨਾਵਾਂ ਅਤੇ ਕਰਮ ਧਰਮ ਅਰਥਾਤ ਜੀਵਨ ਦੇ ਹਰ ਪੱਖ ਵਿੱਚ ਪ੍ਰਵਿਰਤ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ। ਕਿਉਂ? ਕਿਉਂਕਿ ਸਾਡੇ ਮਨ, ਤਨ, ਚਿੱਤ, ਦਿਮਾਗ, ਅੰਤਸ਼ਕਰਨ ਅਤੇ ਮਾਇਕੀ ਆਪੇ ਦੀਆਂ ਹੇਠਲੀਆਂ ਤਹਿਾਂ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕੀ ਹੈ, ਕਿਉਂਕਿ ਕਈ ਜਨਮਾਂ ਤੋਂ ਅਸੀਂ ਇਸ ਮੈਂ ਮੇਰੀ ਦਾ ਹੀ ਅਭਿਆਸ ਕਰਦੇ ਆਏ ਹਾਂ। ਇਸ ਤਰ੍ਹਾਂ ਅਸੀਂ ਮੈਂ ਮੇਰੀ ਅਥਵਾ ਹਉਮੈ ਦੀ ਅਣਜਾਣੇ ਹੀ ਚਿਤਵਨੀ, ਅਭਿਆਸ ਅਤੇ ਸਿਮਰਨ ਕਰੀ ਜਾਂਦੇ ਹਾਂ। ਕਿਸ ਦਾ? ਹਉਮੈ ਦਾ ਅਤੇ ਮੈਂ ਮੇਰੀ ਦਾ। ਹਉਮੈ ਵਿਹੜੀ ਅਡਰੀ ਹੋਣ ਦਾ ਇਹ ਅਹਿਸਾਸ ਸਾਡੇ ਅੰਤਰਗਤ ਇਤਨਾ ਦ੍ਰਿੜ ਹੋ ਚੁੱਕਿਆ ਹੈ ਕਿ ਮੈਂ ਮੇਰੀ ਦੀ ਭਾਵਨਾ ਤੋਂ ਬਗੈਰ ਸਾਡਾ ਜੀਵਨ ਅਧੂਰਾ, ਫੋਕਾ ਅਤੇ ਨੀਰਸ ਪ੍ਰਤੀਤ ਹੁੰਦਾ ਹੈ। ਫਿਰ ਦੁਹਰਾ ਦਈਏ ਕਿ ਮੈਂ ਮੇਰੀ ਦਾ ਇਤਨਾ ਅਸੀਂ ਅਭਿਆਸ ਕੀਤਾ ਹੈ, ਇਤਨਾ ਸਾਡੇ ਮਾਇਕੀ ਆਪੇ ਦੀ ਹੇਠਲੀਆਂ ਤਹਿਾਂ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕਿਆ ਹੈ ਕਿ ਇਸ ਤੋਂ ਬਿਨਾਂ ਸਾਨੂੰ ਸਾਡਾ ਜੀਵਨ ਫੋਕਾ ਅਤੇ ਨੀਰਸ ਪ੍ਰਤੀਤ ਹੁੰਦਾ ਹੈ। ਭਾਵੇਂ ਕਿ ਜਿਹੜੀ ਕਰਮ ਕਿਰਿਆ ਵਿੱਚ ਹਉਮੈ ਦਾ ਪ੍ਰਗਟਾਵਾ ਹੋਵੇ, ਮੈਂ ਮੇਰੀ ਦਾ ਪ੍ਰਗਟਾਵਾ ਹੋਵੇ, ਉਹ ਕੰਮ ਬੜੇ ਉਤਸ਼ਾਹ ਨਾਲ ਕਰਦੇ ਹਾਂ, ਪਰ ਜਿਸ ਕਿਰਿਆ ਵਿੱਚ ਸਾਡੀ ਹਉਮੈ ਮੈਂ ਮੇਰੀ ਦਾ ਪ੍ਰਗਟਾਵਾ ਨਾ ਹੋਵੇ, ਉਸ ਤੋਂ ਅਸੀਂ ਉਹ ਸਾਨੂੰ ਫੋਕਾ ਪ੍ਰਤੀਤ ਹੁੰਦਾ, ਉਸ ਵਿੱਚ ਕੋਈ ਰਸ ਉਤਸ਼ਾਹ ਨਹੀਂ ਰਹਿੰਦਾ। ਸੋ ਇਹ ਮੈਂ ਮੇਰੀ ਦੀ ਭਾਵਨਾ ਸਾਡੇ ਅੰਦਰ ਇਤਨੀ ਦ੍ਰਿੜ ਹੋ ਚੁੱਕੀ ਹੈ ਕਿ ਇਸ ਤੋਂ ਬਗੈਰ ਸਾਨੂੰ ਸਾਡਾ ਜੀਵਨ ਅਧੂਰਾ, ਫੋਕਾ ਅਤੇ ਨੀਰਸ ਪ੍ਰਤੀਤ ਹੁੰਦਾ ਹੈ। ਜੀਵ ਬ੍ਰਹਮ ਸਰੂਪ ਹੈ, ਇਹ ਤਾਂ ਜੋਤ ਸਰੂਪ ਹੈ। ਇਹ ਜੀਵ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦ ਇਹ ਜੀਵ ਮਾਤਾ ਦੇ ਗਰਭ ਵਿੱਚ ਉਲਟਾ ਲਟਕਦਾ ਸੀ ਤਾਂ ਆਪਣੇ ਕਰਤੇ ਨੂੰ ਧਿਆਉਂਦਾ ਸੀ, ਪਰ ਜਦ ਜੀਵ ਬਾਹਰ ਮਾਇਕੀ ਮੰਡਲ ਵਿੱਚ ਆਉਂਦਾ ਹੈ ਤਾਂ ਇਸ ਨੂੰ ਮਾਇਆ ਦੀ ਰੰਗਤ ਚੜ੍ਹ ਜਾਂਦੀ ਹੈ। ਇਹ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦਾ ਅਭਿਆਸ ਅਥਵਾ ਸਿਮਰਨ ਕਰਨ ਲੱਗ ਪੈਂਦਾ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਾਂ ਤਿਸ ਪਾਣਾ ਤਾਂ ਜੰਮਿਆ, ਪਰਵਾਰ ਭੱਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਸੋ ਮਾਤਾ ਦੇ ਗਰਭ ਵਿੱਚ ਜੀਵ ਮਾਇਕੀ ਮੰਡਲ ਨੂੰ ਭੁੱਲਿਆ ਹੋਇਆ ਸੀ ਅਤੇ ਸਿਮਰਨ ਦੁਆਰਾ ਉਸਦੀ ਲਿਵ ਆਪਣੇ ਕਰਤੇ ਨਾਲ ਲੱਗੀ ਹੋਈ ਸੀ, ਪਰ ਮਾਇਕੀ ਮੰਡਲ ਵਿੱਚ ਜੰਮਦਿਆਂ ਹੀ ਮਾਇਆ ਅਥਵਾ ਮੈਂ ਮੇਰੀ ਦਾ ਭੁਲੇਖਾ ਚਿੰਬੜਿਆ ਅਤੇ ਉਸ ਦੀ ਆਪਣੇ ਕਰਤੇ ਨਾਲੋਂ ਲਿਵ ਟੁੱਟ ਗਈ। ਇਸ ਤਰ੍ਹਾਂ ਜੀਵ ਫਿਰ ਮਾਇਆ ਦੀ ਕੁਸੰਗਤ ਦੁਆਰਾ ਹੋਮੇ ਦੇ ਭਰਮ ਭੁਲੇਖੇ ਵਿੱਚ ਗਲਤਾਨ ਹੋ ਜਾਂਦਾ ਹੈ। 10 ਮਾਸ ਮਾਤਾ ਉਧਰ ਰਾਖਿਆ ਬਹੁਰ ਲਾਗੀ ਮਾਇਆ, ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤਲਾਇਆ। ਇਸ ਤਰ੍ਹਾਂ ਮਾਇਆ ਦੀ ਕੁਸੰਗਤ ਅਥਵਾ ਰੰਗਤ ਨਾਲ ਜੀਵ ਤੂੰ ਤੂੰ ਦਾ ਸਿਮਰਨ ਛੱਡ ਕੇ ਮੈਂ ਦਾ ਸਿਮਰਨ ਕਰਨ ਲੱਗ ਪੈਂਦਾ ਹੈ। ਗਰਭ ਵਿੱਚ ਤਾਂ ਉੱਥੇ ਤੂੰ ਤੂੰ ਦਾ ਸਿਮਰਨ ਕਰਦਾ ਹੈ, ਲਿਵ ਨਾਲ ਜੁੜਿਆ ਹੁੰਦਾ ਹੈ, ਪਰ ਜਿਉਂ ਹੀ ਬਾਹਰ ਆਉਂਦਾ ਹੈ ਮਾਇਆ ਦੇ ਸੰਪਰਕ ਨਾਲ ਇਹ ਤੂੰ ਤੂੰ ਦਾ ਸਿਮਰਨ ਛੱਡ ਕੇ ਮੈਂ ਦਾ ਸਿਮਰਨ ਕਰਨ ਲੱਗ ਪੈਂਦਾ ਹੈ। ਸੋ ਇਸ ਮੈਂ ਦੇ ਸਿਮਰਨ ਨਾਲ ਜੀਵ ਦੀ ਜੀਵਨ ਸੇਧ, ਜੀਵਨ ਮਨੋਰਥ, ਜੀਵਨ ਉਦੇਸ਼, ਜੀਵਨ ਟੇਕ ਅਤੇ ਜੀਵਨ ਨਿਸ਼ਾਨਾ ਹੀ ਮਾਇਆ ਪਰਾਇਣ ਹੋ ਜਾਂਦਾ ਹੈ। ਕਿਉਂਕਿ ਪਿੱਛੇ ਪੜਿਆ ਜਿਸ ਗੱਲ ਦਾ ਅਭਿਆਸ ਕਰੀਏ ਉਹ ਇਤਨੀ ਅੰਦਰ ਧੱਸ ਜਾਂਦੀ ਹੈ ਕਿ ਫਿਰ ਆਪ ਮੁਹਾਰੇ ਖਿਆਲਾਂ ਕਰਮਾਂ ਦੇ ਰਾਹੀਂ ਪ੍ਰਗਟ ਆਉਂਦੀ ਹੈ। ਸੋ ਮਹਿਮਾ ਦੇ ਸਿਮਰਨ ਕਰਨ ਨਾਲ ਕੀ ਹੋਇਆ, ਜੀਵਨ ਉਦੇਸ਼ ਹੀ ਬਦਲ ਗਿਆ, ਕਿਉਂਕਿ ਮਹਿਮਾ ਦਾ ਅਭਿਆਸ ਕਰਨ ਮਹਿਮਾ ਇਤਨੀ ਧੱਸ ਗਈ ਕਿ ਫਿਰ ਸਾਡੇ ਕਰਮਾਂ 'ਚੋਂ, ਸਾਡੇ ਖਿਆਲਾਂ 'ਚੋਂ, ਸਾਡੀਆਂ ਜੀਵਨ ਕਿਰਨਾਂ ਦੁਆਰਾ ਇਹ ਆਪ ਮੁਹਾਰੇ ਬਾਹਰ ਪ੍ਰਗਟ ਹੋ ਗਈ। ਇਸ ਤਰ੍ਹਾਂ ਮਹਿਮਾ ਦੇ ਸਿਮਰਨ ਦੁਆਰਾ ਜੀਵ ਦੀ ਜੀਵਨ ਸੇਧ, ਜੀਵਨ ਮਨੋਰਥ, ਜੀਵਨ ਉਦੇਸ਼, ਜੀਵਨ ਟੇਕ ਅਤੇ ਜੀਵਨ ਨਿਸ਼ਾਨਾ ਇਹ ਮਾਇਆ ਪਰਾਇਣ ਹੋ ਜਾਂਦਾ ਹੈ। ਸੋ ਜੀਵ ਤਾਂ ਹਰ ਖਿਨ, ਹਰ ਪਲ, ਦਿਨ ਸਰਾਤ ਕਿਸੇ ਨਾ ਕਿਸੇ ਖਿਆਲ ਦੀ ਚਿਤਵਣੀ, ਸੋਚਣੀ, ਵਿਉਂਤ, ਅਭਿਆਸ ਜਾਂ ਸਿਮਰਨ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਕਿਉਂਕਿ ਮਨ ਤਾਂ ਵੇਲਾ ਬਹਿੰਦਾ ਹੀ ਨਹੀਂ, ਕੋਈ ਨਾ ਕੋਈ ਖਿਆਲ ਤਾਂ ਸੋਚਦਾ ਹੀ ਰਹਿੰਦਾ ਹੈ, ਜਿਹੜਾ ਖਿਆਲ ਸੋਚਦਾ ਉਹ ਸਿਮਰਨ ਹੋ ਰਿਹਾ ਹੈ ਉਸੇ ਖਿਆਲ ਦਾ। ਸੋ ਜੀਵ ਹਰ ਖਿਨ, ਹਰ ਪਲ, ਦਿਨ ਸਰਾਤ ਕਿਸੇ ਨਾ ਕਿਸੇ ਖਿਆਲ ਦੀ ਚਿਤਵਣੀ, ਸੋਚਣੀ, ਵਿਉਂਤ, ਅਭਿਆਸ ਜਾਂ ਸਿਮਰਨ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਇਹ ਸਿਮਰਨ ਅਭਿਆਸ ਚਾਹੇ ਮਾਇਕੀ ਰੰਗਤ ਵਾਲਾ ਹੋਵੇ ਜਾਂ ਆਤਮ ਰੰਗਤ ਵਾਲਾ, ਪਰ ਅਸੀਂ ਹਰ ਵਕਤ ਸਦਾ ਸੁੱਤਿਆਂ ਜਾਗਦਿਆਂ ਸਿਮਰਨ ਦੀ ਕਿਰਿਆ ਜ਼ਰੂਰ ਕਰਦੇ ਰਹਿੰਦੇ ਹਾਂ, ਕਿਉਂਕਿ ਸਾਡਾ ਮਨ ਕਿਸੇ ਵੇਲੇ ਵੀ ਵੇਲਾ ਰਹਿ ਹੀ ਨਹੀਂ ਸਕਦਾ। ਕਿੰਨੀ ਹਾਸੋਹੀਣੀ ਗੱਲ ਹੈ ਕਿ ਜਿਸ ਕਿਰਿਆ ਅਥਵਾ ਸਿਮਰਨ ਦਾ ਅਸੀਂ ਹਰ ਪਲ ਦਿਨ ਸਰਾਤ ਅਣਜਾਣੇ ਹੀ ਅਭਿਆਸ ਕਰ ਰਹੇ ਹਾਂ, ਉਸ ਦੀ ਬਾਬਤ ਅਸੀਂ ਮੁੜ ਮੁੜ ਕੇ ਜਣੇ ਖਣੇ ਨੂੰ ਪੁੱਛਦੇ ਫਿਰਦੇ ਹਾਂ ਕਿ ਜੀ ਸਿਮਰਨ ਕੀ ਹੈ ਜਾਂ ਸਿਮਰਨ ਕਿਵੇਂ ਕਰੀਦਾ ਹੈ। ਸੋ ਫਿਰ ਦੁਹਰਾ ਦੇਈਏ ਕਿ ਅਸੀਂ ਮੈਂ ਮੇਰੀ ਵਾਲੇ ਮਾਇਕੀ ਜੀਵਨ ਦੇ ਪਰਾਇਣ ਸਦਾ ਸੋਚਦੇ ਹਾਂ। ਹਾਂਜੀ, ਮਾਇਕੀ ਜੀਵਨ ਦੇ ਪਰਾਇਣ ਸਦਾ ਰੀਝਾਂ ਲਾਉਂਦੇ ਹਾਂ, ਵਿਉਂਤਾਂ ਕੱਢਦੇ ਹਾਂ ਮੈਂ ਮੇਰੀ ਦੇ ਅਧੀਨ, ਉਦੋਂ ਵੀ ਉਸੇ ਕਰਕੇ ਕਰਦੇ ਹਾਂ, ਘਾਲਣਾ ਘਾਲਦੇ ਹਾਂ, ਜਫ਼ਰ ਜਾਲਦੇ ਹਾਂ ਮੈਂ ਮੇਰੀ ਲਈ, ਕਰਮ ਕਰਦੇ ਹਾਂ, ਨਤੀਜੇ ਭੁਗਤਦੇ ਹਾਂ, ਆਸਾ ਮਨਸਾ ਵਿੱਚ ਵਿਚਰਦੇ ਹਾਂ, ਦੁੱਖ ਸੁੱਖ ਭੋਗਦੇ ਹਾਂ ਅਤੇ ਫਿਰ ਈਰਖਾ, ਦੁਐਤ ਅਤੇ ਵੈਰ ਵਿਰੋਧ ਦੀਆਂ ਵਾਸ਼ਨਾਵਾਂ ਵਿੱਚ ਗਲਤਾਨ ਹੋਏ ਰਹਿੰਦੇ ਹਾਂ ਅਤੇ ਆਪਣੇ ਕਰਤੇ ਨੂੰ ਭੁਲਾ ਕੇ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਪਰ ਸਾਨੂੰ ਆਪਣੀ ਇਸ ਹਾਨੀਕਾਰਕ ਅਧੋਗਤੀ ਦੀ ਸੋਝੀ ਨਹੀਂ। ਸਾਰਾ ਸਿਮਰਨ ਅਸੀਂ ਮੈਂ ਮੇਰੀ ਦਾ ਕਰਦੇ ਹਾਂ, ਵਾਸ਼ਨਾਵਾਂ ਵਿੱਚ ਗਲਤਾਨ ਰਹਿੰਦੇ ਹਾਂ, ਈਰਖਾ, ਦੁਐਤ ਅਤੇ ਵੈਰ ਵਿਰੋਧ ਵਿੱਚ ਗਲਤਾਨ ਰਹਿੰਦੇ ਹਾਂ, ਆਸਾ ਮਨਸਾ ਵਿੱਚ ਵਿਚਰਦੇ ਹਾਂ, ਮੈਂ ਮੇਰੀ ਅਤੇ ਹੋਮੇ ਲਈ ਉੱਦਮ ਕਰਦੇ ਹਾਂ, ਘਾਲੜਾਂ ਕਾਲਦੇ ਹਾਂ, ਉਸੇ ਲਈ ਇਹ ਜਫ਼ਰ ਜਾਲਦੇ ਹਾਂ, ਪਰ ਫਿਰ ਵੀ ਸਾਨੂੰ ਆਪਣੀ ਇਸ ਹਾਨੀਕਾਰਕ ਅਧੋਗਤੀ ਦਾ ਅਹਿਸਾਸ ਨਹੀਂ। ਇਸੇ ਕਰਕੇ ਗੁਰਬਾਣੀ ਸਾਨੂੰ ਜ਼ੋਰਦਾਰ ਤਾੜਨਾ ਕਰਦੀ ਹੈ, ਬਾਹਰੂ ਪੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ, ਅਜਹੂੰ ਸਮਝ ਕਛ ਬਿਗਰਿਓ ਨਾਹਿਨ ਭਜਲੇ ਰਾਮ ਮੁਰਾਰ, ਭਜਲੇ ਨਾਮ ਮੁਰਾਰ। ਇਹ ਸਿਮਰਨ ਸਾਰੀ ਕਾਇਨਾਤ ਦੇ ਜੀਵ ਚੇਤਨ ਜਾਂ ਅਚੇਤ ਅਵਸਥਾ ਵਿੱਚ ਕਰ ਰਹੇ ਹਨ। 84 ਲੱਖ ਜੂਨਾ ਅਚੇਤ ਅਵਸਥਾ ਵਿੱਚ ਅਣਜਾਣੇ ਅਤੇ ਸਹਿਜ ਸੁਭਾਈ ਹੀ ਆਪਣੇ ਕਰਤੇ ਦਾ ਸਿਮਰਨ ਆਪੋ ਆਪਣੇ ਤਰੀਕਿਆਂ ਨਾਲ ਕਰ ਰਹੀਆਂ ਹਨ ਅਤੇ ਇਲਾਹੀ ਹੁਕਮ ਕਮਾ ਰਹੀਆਂ ਹਨ। ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣਤਾਸਾ, ਸਿਮਰੈ ਪਸ ਪੰਖੀ ਸਪੂਤਾ, ਸਿਮਰੈ ਬਨ ਪਰਬਤ ਅਵਤੂਤਾ, ਲਤਾ ਬਲੀ ਸਾਖ ਸਭ ਸਿਮਰੈ, ਰਵ ਰਿਆ ਸੁਆਮੀ ਸਭ ਮਨਾ, ਸਿਮਰੈ ਥੂਲ ਸੂਖਮ ਸਭ ਜਨਤਾ, ਸਿਮਰੈ ਸਿੱਧ ਸਾਧਕ ਹਰ ਮੰਤਾ, ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ, ਸਗਲ ਭਵਨ ਕਾ ਪ੍ਰਭ ਤਨਾ। ਪਰ ਇਨਸਾਨੀ ਜੂਨ ਵਿੱਚ ਇਹ ਜੀਵ ਆਪਣੀ ਚੇਤਨਤਾ ਅਤੇ ਕੂੜੀ ਸਿਆਣਪ ਨਾਲ ਇਸ ਮਾਇਆ ਦੇ ਚਿੱਤਰ ਬਚਿੱਤਰ ਚਿਲਕਵੇਂ ਕ੍ਰਿਸ਼ਮਿਆਂ ਨੂੰ ਦੇਖ ਕੇ ਮਾਇਕੀ ਭਰਮ ਭੁਲੇਖਿਆਂ ਵਿੱਚ ਪੈ ਗਿਆ ਅਤੇ ਆਪਣੇ ਕਰਤੇ ਨੂੰ ਭੁੱਲ ਕੇ ਮਾਇਆ ਅਥਵਾ ਮੈਂ ਮੇਰੀ ਦਾ ਸਿਮਰਨ ਕਰਨ ਲੱਗ ਪਿਆ। ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ, ਆਸਾ ਭਰਮ ਵਿਕਾਰ ਮੋ ਇਨ ਮੈਂ ਲੋਬਾਨਾ, ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਇਸ ਤਰ੍ਹਾਂ ਇਨਸਾਨ ਦੇ ਤਨ ਮਨ ਚਿੱਤ ਬਿਰਤੀ ਸੁਰਤੀ ਅੰਤਸ਼ਕਰਣ ਇੱਥੋਂ ਤੱਕ ਕਿ ਉਸਦੇ ਸਮੁੱਚੇ ਆਪੇ ਵਿੱਚ ਮਾਇਕੀ ਰੰਗਤ ਇਤਨੀ ਗੂੜੀ ਚੜ੍ਹ ਗਈ ਹੈ ਕਿ ਉਸਨੂੰ ਮਾਇਕੀ ਭਰਮ ਭੁਲਾਵੇ ਵਾਲੇ ਹੋਮੇ ਵੇੜੇ ਜੀਵਨ ਤੋਂ ਇਲਾਵਾ ਕਿਸੇ ਹੋਰ ਚੰਗੇਰੇ ਸੋਨੇਰੇ ਉਚੇਰੇ ਸੁਖਦਾਈ ਕਲਿਆਣਕਾਰੀ ਦੈਵੀ ਜੀਵਨ ਦੀ ਸੋਝੀ ਅਹਿਸਾਸ ਯਕੀਨ ਅਤੇ ਵਿਸ਼ਵਾਸ ਹੀ ਨਹੀਂ ਆਉਂਦਾ। ਇਤਨੀ ਤਸ ਗਈ ਹੈ ਇਹ ਮਾਇਆ ਕਿ ਕੋਈ ਉਚੇਰੇ ਜੀਵਨ ਦਾ ਸਾਨੂੰ ਅਹਿਸਾਸ ਹੀ ਨਹੀਂ ਆਉਂਦਾ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਥਵਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਜੇਕਰ ਓਪਰਾ ਜਿਹਾ ਦੈਵੀ ਵਿਸ਼ਵਾਸ ਅਥਵਾ ਸ਼ਰਧਾ ਭਾਵਨੀ ਆਉਂਦੀ ਵੀ ਹੈ ਤਾਂ ਉਹ ਵੀ ਛੇਤੀ ਹੀ ਮਾਇਕੀ ਬਦਲਾਂ ਦੇ ਓਲੇ ਛਾਈ ਮਾਈ ਹੋ ਕੇ ਉੱਡ ਪੁੱਡ ਜਾਂਦੀ ਹੈ। ਇਹ ਵੀ ਹਕੀਕਤ ਹੈ ਕਿ ਜਦੋਂ ਗੁਰਬਾਣੀ ਧਿਆਨ ਨਾਲ ਪੜ੍ਹਦੇ ਸੁਣਦੇ ਹਾਂ ਜਾਂ ਸਤਸੰਗਤ ਕਰਦੇ ਹਾਂ ਉਸ ਵੇਲੇ ਇੱਕ ਅਹਿਸਾਸ ਆਉਂਦਾ ਹੈ, ਸ਼ਰਧਾ ਭਾਵਨੀ ਉਪਜਦੀ ਹੈ ਉਚੇਲੇ ਜੀਵਨ ਲਈ। ਪਰ ਉਹ ਅਹਿਸਾਸ ਵੀ ਛੇਤੀ ਮਾਇਕੀ ਬਦਲਾਂ ਦੇ ਓਲੇ ਛਾਈ ਮਾਈ ਹੋ ਕੇ ਉੱਡ ਪੁੱਡ ਜਾਂਦਾ ਹੈ। ਕਿਉਂ? ਕਿਉਂਕਿ ਸਤਸੰਗਤ ਤੋਂ ਬਾਹਰ ਨਿਕਲਦਿਆਂ ਹੀ ਸਾਡੇ ਮਨ ਨੂੰ ਮਾਇਆ ਅਥਵਾ ਮੈਂ ਮੇਰੀ ਦੀਆਂ ਭਾਵਨਾਵਾਂ ਕਲਪਨਾਵਾਂ ਖਿਆਲ ਆਸਾ ਮਨਸਾ ਫਿਕਰ ਚਿੰਤਾ ਕਾਮ ਕ੍ਰੋਧ ਲੋਭ ਮੋਹ ਈਰਖਾ ਦੁਐਤ ਵੈਰ ਵਿਰੋਧ ਆਦਿ ਵਾਸ਼ਨਾਵਾਂ ਆ ਘੇਰਦੀਆਂ ਹਨ, ਜਿਸ ਦੇ ਸਿੱਟੇ ਵਜੋਂ ਦੈਵੀ ਭਾਵਨਾ ਜਾਂ ਹਰੀ ਸਿਮਰਨ ਭੁੱਲ ਜਾਂਦਾ ਹੈ। ਉਹ ਜਿਹੜੀ ਸ਼ਰਧਾ ਭਾਵਨੀ ਜਾਂ ਮਾੜੀ ਮੋਟੀ ਭਾਵਨਾ ਗੁਰਬਾਣੀ ਸੁਣ ਕੇ ਸਤਸੰਗਤ ਕਰਦਿਆਂ ਉਪਜੀ ਸੀ, ਜਿਉਂ ਹੀ ਸਤਸੰਗਤ ਤੋਂ ਬਾਹਰ ਨਿਕਲੇ ਉੱਥੇ ਕੀ ਆਸਾ ਮਨਸਾ ਫਿਕਰ ਚਿੰਤਾ ਕਾਮ ਕ੍ਰੋਧ ਇਤਿਆਦਕ ਇਤਨੀਆਂ ਵਾਸ਼ਨਾਵਾਂ ਆ ਘੇਰਦੀਆਂ ਹਨ ਕਿ ਸਿੱਟੇ ਵਜੋਂ ਉਹ ਜਿਹੜੀ ਦੈਵੀ ਭਾਵਨਾ ਹੁੰਦੀ ਉੱਡ ਜਾਂਦੀ ਹੈ ਜਾਂ ਹਰੀ ਸਿਮਰਨ ਭੁੱਲ ਜਾਂਦਾ ਹੈ। ਸੋ ਹਾਸੋਹੀਣੀ ਗੱਲ ਤਾਂ ਇਹ ਹੈ ਕਿ ਇਸ ਮਾਇਕੀ ਸਿਮਰਨ ਦੀ ਕਿਰਿਆ ਲਈ ਜੀਵ ਨੂੰ ਕੋਈ ਗੁਰੂ ਨਹੀਂ ਧਾਰਨ ਕਰਨਾ ਪੈਂਦਾ। ਇਹ ਜਿਹੜੀ ਮੈਂ ਮੇਰੀ ਦਾ ਸਿਮਰਨ ਕਰਦੇ ਹਾਂ ਇਸ ਲਈ ਸਾਨੂੰ ਕੋਈ ਗੁਰੂ ਨਹੀਂ ਧਾਰਨਾ ਕਰਨਾ ਪੈਂਦਾ, ਕੋਈ ਉਪਦੇਸ਼ ਨਹੀਂ ਲੈਣਾ ਪੈਂਦਾ, ਕੋਈ ਵਿੱਦਿਆ ਨਹੀਂ ਸਿੱਖਣੀ ਪੈਂਦੀ, ਕੋਈ ਪੁੱਛਗਿੱਛ ਨਹੀਂ ਕਰਨੀ ਪੈਂਦੀ, ਕੋਈ ਖੋਜ ਨਹੀਂ ਕਰਨੀ ਪੈਂਦੀ, ਕੋਈ ਧਰਮ ਕਰਮ ਵਿੱਚ ਨਹੀਂ ਪੈਣਾ ਪੈਂਦਾ, ਕੋਈ ਜਪ ਤਪ ਦੇ ਜਫਰ ਨਹੀਂ ਜਾਲਣੇ ਪੈਂਦੇ। ਸਿਰਫ ਹਰੀ ਨੂੰ ਭੁੱਲਦਿਆਂ ਸਾਰ ਇਹ ਹੋਮੇ ਦੇ ਪੰਜੇ ਦੂਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਣਜਾਣੇ ਹੀ ਜੀਵ ਨੂੰ ਆਪਣੇ ਚਿੱਤਰ ਬਚਿੱਤਰ ਚਿਲਕਵੇਂ ਤਲਸਮੀ ਜਾਦੂ ਵਿੱਚ ਫਸਾ ਲੈਂਦੇ ਹਨ ਅਤੇ ਸਾਰੀ ਉਮਰ ਦੂਜੇ ਭਾਵ ਅਥਵਾ ਮੈਂ ਮੇਰੀ ਦੀ ਕੈਦ ਵਿੱਚ ਜਕੜੀ ਰੱਖਦੇ ਹਨ ਅਤੇ ਮਦਾਰੀ ਦੇ ਬਾਂਦਰ ਵਾਂਗ ਨਚਾਉਂਦੇ ਟਪਾਉਂਦੇ ਅਤੇ ਆਪਣਾ ਬੇਖਰੀਦ ਗੋਲਾ ਬੜਾਈ ਰੱਖਦੇ ਹਨ। ਹਾਂਜੀ, ਜਿਵੇਂ ਮਦਾਰੀ ਨੇ ਬੰਦਰ ਰੱਖਿਆ ਹੁੰਦਾ ਹੈ ਉਹ ਕਿਵੇਂ ਉਸਨੂੰ ਨਚਾਉਂਦਾ ਟਪਾਉਂਦਾ ਹੈ ਆਪਣੇ ਸਵਾਰਥ ਲਈ, ਇਸ ਤਰ੍ਹਾਂ ਇਹ ਹੋਮੇ ਨੇ ਇਹ ਪੰਜ ਦੂਤ ਛੱਡੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਤੇ ਇਹਨਾਂ ਪੰਜ ਦੂਤਾਂ ਰਾਹੀਂ ਜੀਵ ਨੂੰ ਇਸ ਤਰ੍ਹਾਂ ਚਿਲਕਵੇਂ ਅਤੇ ਤਲਸਵੇਂ ਜਾਦੂ ਵਿੱਚ ਫਸਾ ਲਿਆ ਕਿ ਸਾਰੀ ਉਮਰ ਇਸ ਦੂਜੇ ਭਾਓ ਅਤੇ ਮੈਂ ਮੇਰੀ ਦੀ ਕੈਦ ਵਿੱਚ ਇਹ ਸਾਨੂੰ ਪੰਜ ਦੂਤ ਜਕੜੀ ਰੱਖਦੇ ਹਨ ਅਤੇ ਮਦਾਰੀ ਦੇ ਬਾਂਦਰ ਵਾਂਗ ਸਾਨੂੰ ਆਪਣੇ ਤਾਲ 'ਤੇ ਨਚਾਉਂਦੇ ਹਨ। ਕਦੀ ਕ੍ਰੋਧ ਨਚਾਉਂਦਾ ਹੈ, ਕਦੀ ਕਾਮ, ਕਦੀ ਲੋਭ, ਕਦੀ ਮੋਹ, ਕਦੀ ਅਹੰਕਾਰ। ਇਸ ਤਰ੍ਹਾਂ ਇਹਨਾਂ ਦੇ ਸੁਰ ਵਿੱਚ ਸਾਰੀ ਜ਼ਿੰਦਗੀ ਨੱਚਦੇ ਰਹਿੰਦੇ ਹਾਂ ਇਹਨਾਂ ਦੀ ਗੁਲਾਮੀ ਵਿੱਚ। ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁੱਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪਚਮੂਏ, ਹਉਂ ਮੈਂ ਕਰਤ ਵਿਆਏ। ਬੇਅੰਤ ਧਰਮਾਂ ਅਤੇ ਧਾਰਮਿਕ ਪ੍ਰਚਾਰ ਦੇ ਬਾਵਜੂਦ ਜੀਵ ਇਸ ਮਾਨਸਿਕ ਤਲਿਸਮ ਅਥਵਾ ਮਾਇਕੀ ਜਾਦੂ ਤੋਂ ਅਣਜਾਣ ਅਤੇ ਅਗਿਆਨੀ ਰਹਿੰਦਾ ਹੈ। ਇਤਨਾ ਧਰਮ ਕਰਮ ਕਰਦੇ ਹਾਂ, ਇਤਨਾ ਧਾਰਮਿਕ ਪ੍ਰਚਾਰ ਸੁਣਨ ਦੇ ਬਾਵਜੂਦ ਵੀ ਜੀਵ ਇਸ ਜਿਹੜਾ ਮਾਇਆ ਦਾ ਜਾਦੂ ਹੈ ਇਸ ਦੇ ਤਲਿਸਮ ਤੋਂ ਅਗਿਆਨੀ ਹੀ ਰਹਿੰਦਾ ਹੈ। ਇਸ ਤਰ੍ਹਾਂ ਅਣਜਾਣੇ ਸਹਿ ਸੁਭਾਈ ਜੀਵ ਮਾਇਆ ਦੀ ਗੁਲਾਮੀ ਕਰਦਾ ਹੋਇਆ ਆਪਣੇ ਉਦਾਲੇ ਮਾਇਕੀ ਜ਼ੰਜੀਰਾਂ ਨੂੰ ਮਜ਼ਬੂਤ ਕਰਕੇ ਮਾਇਕੀ ਬੰਧਨਾਂ ਵਿੱਚ ਜਕੜਿਆ ਰਹਿੰਦਾ ਹੈ। ਸੋ ਮਾਇਕੀ ਗੁਲਾਮੀ ਕਰਕੇ ਕਿਹੜੀਆਂ ਜ਼ੰਜੀਰਾਂ ਨੂੰ ਹੋਰ ਜਕੜੀ ਜਾਂਦੇ ਹਾਂ ਗੁਰਬਾਣੀ ਦੱਸਦੀ ਹੈ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤੈਂ ਤੈਂ ਆਪ ਮੰਦਾਇਓ। ਹਾਂਜੀ, ਜੋ ਜੋ ਕਰਮ ਕੀਓ ਲਾਲਚ ਲਗ, ਤੈਂ ਤੈਂ ਆਪ ਬੰਦਾਇਓ। ਹੋਰ ਜ਼ੰਜੀਰਾਂ ਕਿਹੜੀਆਂ ਹਨ? ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਪਰਮ ਪੂਲਾ ਸੰਸਾਰਾ। ਹਾਂਜੀ, ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਪਰਮ ਪੂਲਾ ਸੰਸਾਰਾ। ਹੋਰ ਕਿਹੜੀਆਂ ਜ਼ੰਜੀਰਾਂ ਹਨ ਜਿਹੜੀ ਮਾਇਕੀ ਗੁਲਾਮੀ ਵਿੱਚ ਅਸੀਂ ਹੋਰ ਪਾਈ ਜਾ ਰਹੇ ਹਾਂ ਦਿਨ ਬ ਦਿਨ? ਨਾਨਕ ਔਗੁਣ ਜੇਤੜੇ, ਤੇਤੇ ਗਲੀ ਜੰਜੀਰ। ਹਾਂਜੀ, ਨਾਨਕ ਔਗੁਣ ਜੇਤੜੇ, ਤੇਤੇ ਗਲੀ ਜੰਜੀਰ। ਸੋ ਇਸ ਤਰ੍ਹਾਂ ਮਾਇਆ ਦੀ ਗੁਲਾਮੀ ਵਿੱਚ ਅਸੀਂ ਇਹੋ ਜਿਹੀਆਂ ਜ਼ੰਜੀਰਾਂ ਨੂੰ ਹੋਰ ਮਜ਼ਬੂਤ ਕਰਕੇ ਮਾਇਕੀ ਬੰਧਨਾਂ ਵਿੱਚ ਜਕੜੇ ਰਹਿੰਦੇ ਹਾਂ। ਸੋ ਮਾਇਕੀ ਜੀਵਨ ਅਥਵਾ ਮਾਇਕੀ ਸਿਮਰਨ ਦੀ ਕਿਰਿਆ ਵਿੱਚ ਸਾਡਾ ਮਨ ਸਦਾ ਸਾਵਧਾਨ ਰਹਿੰਦਾ ਹੈ, ਚਤਰਾਈਆਂ ਘੋੜਦਾ ਰਹਿੰਦਾ ਹੈ। ਹਾਂਜੀ, ਮਾਇਕੀ ਸਿਮਰਨ ਦੀ ਕਿਰਿਆ ਵਿੱਚ ਸਾਡਾ ਮਨ ਆਸਾ ਮਨਸਾ ਵਿੱਚ ਵਿਚਰਦਾ ਹੈ, ਮਾਨਸਿਕ ਰੁਝੇਵਿਆਂ ਵਿੱਚ ਗੁਆਚਿਆ ਰਹਿੰਦਾ ਹੈ, ਫਿਕਰ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ, ਮੈਂ ਮੇਰੀ ਦੀ ਭਾਵਨਾ ਵਿੱਚ ਰੁੱਝਿਆ ਰਹਿੰਦਾ ਹੈ, ਕਰਮ ਕਰਦਾ ਹੋਇਆ ਬੰਧਨਾਂ ਵਿੱਚ ਪੈਂਦਾ ਹੈ, ਆਪਣੇ ਕਰਮਾਂ ਦੇ ਨਤੀਜੇ ਅਰਥਾਤ ਦੁੱਖ ਸੁੱਖ ਭੋਗਦਾ ਹੈ, ਝੂਠੇ ਪਿਆਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਨੀਵੀਆਂ ਵਾਸ਼ਨਾਵਾਂ ਦਾ ਗੁਲਾਮ ਬਣਿਆ ਰਹਿੰਦਾ ਹੈ, ਈਰਖਾ ਦੁਐਤ ਵਿੱਚ ਸੜਦਾ ਬਲਦਾ ਰਹਿੰਦਾ ਹੈ ਅਤੇ ਵੈਰ ਵਿਰੋਧ ਵਿੱਚ ਤਪਦਾ ਖਪਦਾ ਰਹਿੰਦਾ ਹੈ। ਇਸ ਤਰ੍ਹਾਂ ਸਾਡਾ ਇਹ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਈ ਜਾ ਰਿਹਾ ਹੈ। ਹਾਂਜੀ, ਇਹ ਕੀਮਤੀ ਅਮੋਲਕ ਇਹ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਈ ਜਾ ਰਿਹਾ ਹੈ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਖਿਆਲਾਂ ਅਥਵਾ ਕਿਰਿਆ ਨੂੰ ਡੂੰਗੀ ਤਰ੍ਹਾਂ ਘੋਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਅਸੀਂ ਮਾਇਆ ਦੇ ਖਲਜਗਣ ਵਿੱਚ ਇਤਨੇ ਗਲਤਾਨ ਹਾਂ ਕਿ ਗੰਦਗੀ ਦੇ ਕੀੜੇ ਵਾਂਗ ਸਾਨੂੰ ਆਪਣੇ ਮਾਇਕੀ ਜੀਵਨ ਤੋਂ ਇਲਾਵਾ ਹੋਰ ਕੁਝ ਸੁੱਝਦਾ ਹੀ ਨਹੀਂ। ਹਾਂਜੀ, ਜੇ ਇਮਾਨਦਾਰੀ ਨਾਲ ਅਸੀਂ ਆਪਣੇ ਖਿਆਲਾਂ ਅਤੇ ਕਰਮਾਂ ਨੂੰ ਘੋਖੀਏ ਤਾਂ ਇਹ ਪਤਾ ਲੱਗੇਗਾ ਕਿ ਮਾਇਕੀ ਜੀਵਨ ਤੋਂ ਬਿਨਾਂ ਸਾਨੂੰ ਕੋਈ ਹੋਰ ਚੀਜ਼ ਸੁੱਝਦੀ ਹੀ ਨਹੀਂ। ਇਸ ਦਾ ਕਾਰਨ ਇਹ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਮਾਇਆ ਦਾ ਅਟੁੱਟ ਅਨਿੰਨ ਅਤੇ ਲਗਾਤਾਰ ਸਿਮਰਨ ਕਰਦਿਆਂ ਹੋਇਆਂ ਮਾਇਆ ਦਾ ਹੀ ਰੂਪ ਬਣ ਚੁੱਕਿਆ ਹੈ। ਐਸੇ ਮਾਇਆ ਰੂਪੀ ਮਨ ਵਿੱਚੋਂ ਮਾਇਆ ਦੀ ਹੀ ਫਿਰ ਰੰਗਤ, ਹਵਾੜ, ਭਾਵਨਾ, ਸੇਧ ਅਤੇ ਟੇਕ ਉਪਜਣੀ ਸੁਭਾਵਕ ਅਤੇ ਲਾਜ਼ਮੀ ਹੈ, ਕਿਉਂਕਿ ਜਿਹੜੀ ਚੀਜ਼ ਵਸਾਈਏ ਉਹੀ ਉਹ ਬਾਹਰ ਨਿਕਲਦੀ ਹੈ ਅੰਦਰੋਂ। ਸੋ ਜੀਵ ਮਾਇਆ ਦਾ ਹੀ ਰੂਪ ਬਣ ਚੁੱਕਿਆ ਹੈ। ਐਸੇ ਮਾਇਆ ਰੂਪੀ ਮਨ ਵਿੱਚੋਂ ਫਿਰ ਮਾਇਆ ਦੀ ਹੀ ਰੰਗਤ, ਹਵਾੜ, ਭਾਵਨਾ, ਸੇਧ ਅਤੇ ਟੇਕ ਉਪਜਣੀ ਸੁਭਾਵਕ ਅਤੇ ਲਾਜ਼ਮੀ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਇਹ ਮਾਇਆ ਰੂਪੀ ਮਨ ਅਣਜਾਣੇ ਸਹਿਜ ਸੁਭਾਏ ਬਗੈਰ ਕਿਸੇ ਕੋਸ਼ਿਸ਼ ਦੇ ਲਗਾਤਾਰ ਅਟੁੱਟ ਮਾਇਕੀ ਸਿਮਰਨ ਵਿੱਚ ਗਲਤਾਨ ਹੈ। ਇਸ ਗੱਲ ਦਾ ਸਬੂਤ ਸਾਡਾ ਅਜੋਕਾ ਮਾਇਕੀ ਜੀਵਨ ਹੈ, ਜੋ ਸਾਡੇ ਲਗਾਤਾਰ ਮਾਇਕੀ ਸਿਮਰਨ ਅਭਿਆਸ ਦਾ ਨਤੀਜਾ ਅਤੇ ਨਿਚੋੜ ਹੈ। ਜੇਕਰ ਇਸ ਸਿਮਰਨ ਦੀ ਕਿਰਿਆ ਦੀ ਮਾਇਕੀ ਸੇਧ ਨੂੰ ਉਲਟਾ ਕੇ ਆਤਮਕ ਸੇਧ ਵੱਲ ਮੋੜਿਆ ਜਾਵੇ ਤਾਂ ਇਹ ਸਾਡੀ ਸਿਮਰਨ ਦੀ ਕਿਰਿਆ ਆਤਮਪਰਾਇਣ ਹੋ ਸਕਦੀ ਹੈ ਅਤੇ ਸਾਡਾ ਜੀਵਨ ਸਫਲ ਹੋ ਸਕਦਾ ਹੈ। ਫਿਰ ਦੁਹਰਾ ਦਈਏ, ਜੇਕਰ ਇਸ ਸਿਮਰਨ ਦੀ ਕਿਰਿਆ ਦੀ ਮਾਇਕੀ ਸੇਧ ਨੂੰ ਉਲਟਾ ਕੇ ਆਤਮਕ ਸੇਧ ਵੱਲ ਮੋੜਿਆ ਜਾਵੇ ਤਾਂ ਸਾਡੀ ਸਿਮਰਨ ਦੀ ਕਿਰਿਆ ਆਤਮ ਪਰਾਇਣ ਹੋ ਸਕਦੀ ਹੈ ਅਤੇ ਸਾਡਾ ਜੀਵਨ ਸਫਲ ਹੋ ਸਕਦਾ ਹੈ। ਸੋ ਸਿਮਰਨ ਤਾਂ ਅਸੀਂ ਕਰ ਹੀ ਰਹੇ ਹਾਂ, ਇਸ ਦੀ ਕਿਰਿਆ ਤਾਂ ਉਹੀ ਰਹਿਣੀ ਹੈ, ਮੁੜ ਮੁੜ ਦੁਹਰਾਉਣਾ, ਮੁੜ ਮੁੜ ਅਭਿਆਸ ਕਰਨਾ, ਸੋ ਕਿਰਿਆ ਤਾਂ ਉਹੀ ਰਹਿਣੀ ਹੈ, ਪਰ ਇਸ ਦੀ ਸੇਧ, ਇਸ ਦੀ ਟੇਕ, ਇਸ ਦਾ ਨਿਸ਼ਾਨਾ ਅਤੇ ਮੁੱਦਾ ਬਦਲਣ ਦੀ ਲੋੜ ਹੈ। ਅਬ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੂਆ, ਮੇਰੇ ਮਨ ਹੀ ਉਲਟ ਸਮਾਨਾ, ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤਰਥਾ ਬੇਗਾਨਾ। ਉਲਟ ਪਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉ ਲਾ ਗਿਆ, ਉਲਟੀ ਸਖਤ ਸਿਵੈ ਕਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਮ। ਦੂਜੇ ਲਫਜ਼ਾਂ ਵਿੱਚ ਮਾਇਕੀ ਸਿਮਰਨ ਵਾਲੇ ਜੀਵਨ ਨੂੰ ਆਤਮਕ ਰੰਗਤ ਦੀ ਪਿਉਂਦ ਚਾੜਨ ਦੀ ਲੋੜ ਹੈ, ਪਰ ਇਹ ਆਤਮਕ ਖੇਲ ਕਠਿਨ ਹੈ। ਹਾਂਜੀ, ਇਹ ਜਿਹੜਾ ਮਾਇਕੀ ਸਿਮਰਨ ਵਾਲੇ ਜੀਵਨ ਨੂੰ ਆਤਮਕ ਰੰਗਤ ਦੀ ਪਿਉਂਦ ਚਾੜਨ ਦੀ ਲੋੜ ਹੈ, ਉਹ ਕੀ ਪਿੱਛੇ ਅਸੀਂ ਪੜ੍ਹਿਆ ਕਿ ਜਦੋਂ ਤੂੰ ਤੂੰ ਦਾ ਸਿਮਰਨ ਛੱਡ ਕੇ ਮੈਂ ਦਾ ਸਿਮਰਨ ਕਰਦੇ ਹਾਂ, ਜੀਵਨ ਸੇਧ, ਜੀਵਨ ਨਿਸ਼ਾਨਾ ਮਾਇਕੀ ਰੰਗਣ ਵਾਲਾ ਹੋ ਜਾਂਦਾ ਹੈ, ਕਿਉਂਕਿ ਮਾਇਆ ਹੀ ਅੰਦਰ ਧਸ ਵਸ ਰਸ ਜਾਂਦੀ ਹੈ। ਸੋ ਹੁਣ ਇਸ ਦੀ ਰੰਗਤ ਨੂੰ ਬਦਲਣਾ, ਮਾਇਆ ਤਾਂ ਧਸ ਗਈ ਅੰਦਰ ਜਿਤਨੀ ਧਸਣੀ ਸੀ, ਹੁਣ ਇਸ ਦਾ ਅਭਿਆਸ ਨੂੰ ਬਦਲ ਕੇ ਮੈਂ ਤੋਂ ਫਿਰ ਤੂੰ ਤੂੰ ਕਰੀਏ, ਤਾਂ ਕਿ ਪਰਮਾਤਮਾ ਦੇ ਗੁਣ ਅੰਤਰਾਤਮੇ ਧਸਣ ਵਸਣ। ਸੋ ਇਸ ਮਾਇਕੀ ਰੰਗਤ ਉੱਤੇ ਆਤਮਕ ਪਿਉਂ ਚਾੜਨੀ, ਯਾਨੀ ਮੈਂ ਮੇਰੀ ਦਾ ਸਿਮਰਨ ਛੱਡ ਕੇ ਤੂੰ ਤੇਰੀ ਦਾ ਸਿਮਰਨ ਕਰਨਾ, ਇਹ ਬਹੁਤ ਕਠਿਨ ਖੇਲ ਹੈ, ਕਿਉਂਕਿ ਪਿੱਛੇ ਅਸੀਂ ਪੜ੍ਹਿਆ ਮਾਇਆ ਇਤਨੀ ਧਸ ਵਸ ਰਸ ਕੇ ਇਤਨਾ ਅਭਿਆਸ ਹੋ ਚੁੱਕਿਆ ਹੈ ਕਿ ਮੱਲੋ ਮੱਲੀ ਸਾਡੇ ਕਰਮਾਂ 'ਚ, ਖਿਆਲਾਂ ਦੁਆਰਾ, ਸਾਡੀਆਂ ਆਤਮਕ ਵਾਈਬ੍ਰੇਸ਼ਨਸ ਦੁਆਰਾ ਪ੍ਰਗਟ ਆਉਂਦੀ ਹੈ। ਸੋ ਹੁਣ ਇਸ ਦਾ ਉਲਟ ਅਭਿਆਸ ਕਰਨਾ ਥੋੜ੍ਹੀ ਮਿਹਨਤ ਚਾਹੀਦੀ ਹੈ, ਬਲਕਿ ਬਹੁਤ ਮਿਹਨਤ ਚਾਹੀਦੀ ਹੈ। ਇਸ ਕਰਕੇ ਲਿਖਿਆ ਹੈ ਕਿ ਇਹ ਆਤਮਕ ਖੇਲ ਕਠਿਨ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਹਾਂਜੀ, ਇਹ ਆਤਮਕ ਕਠਿਨ ਖੇਲ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੌਖੀ ਅਤੇ ਸਹਿਜੇ ਹੀ ਸੰਭਵ ਹੋ ਸਕਦੀ ਹੈ। ਇਹ ਸੱਚਾਈ ਹੈ ਕਿ ਮਹਾਂਪੁਰਖਾਂ ਦੀ ਸੰਗਤ ਵਿੱਚ ਜਿਹੜਾ ਇਹ ਮੁਸ਼ਕਲ ਕੰਮ ਹੈ ਕਿ ਜਿਹੜਾ ਸਿਮਰਨ ਦ੍ਰਿੜ ਹੋ ਚੁੱਕਿਆ ਹੈ ਉਸ ਦੇ ਖਿਲਾਫ ਹੁਣ ਤੂੰ ਤੇਰੀ ਦਾ ਸਿਮਰਨ ਦ੍ਰਿੜ ਕਰਨਾ ਅਤੇ ਮੈਂ ਮੇਰੀ ਦੇ ਸਿਮਰਨ ਨੂੰ ਭੁਲਾਉਣਾ, ਇਹ ਜਿਹੜੀ ਕਠਿਨ ਖੇਲ ਹੈ, ਇਹ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਵਿੱਚ ਸੌਖੀ ਅਤੇ ਸਹਿਜ ਸੁਭਾਅ ਸੰਭਵ ਹੋ ਸਕਦੀ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 110 ਸਿਮਰਨ ਭਾਗ ਪਹਿਲਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਵਿਚਾਰਾਂ ਗੁਰਮੁਖ ਪਿਆਰੇ ਬਾਊ ਜੀ ਉਹਨਾਂ ਨੇ ਲਿਖੀਆਂ ਹਨ। ਸਿਮਰਨ ਦਾ ਵਿਸ਼ਾ ਜਿਹੜਾ ਬਹੁਤ ਜ਼ਰੂਰੀ ਹੈ, ਇਸ ਵਿਸ਼ੇ 'ਤੇ ਆਪ ਜੀ ਨੇ 16 ਲੇਖ ਲਿਖੇ ਹਨ, ਕਿਉਂਕਿ ਆਮ ਤੌਰ 'ਤੇ ਅਸੀਂ ਇੱਕ ਰਟਨ ਨੂੰ ਸਿਮਰਨ ਮੰਨੀ ਬੈਠੇ ਹਾਂ, ਭਾਵੇਂ ਕੋਈ ਤਬਦੀਲੀ ਆਵੇ, ਭਾਵੇਂ ਅੰਦਰ ਧਸੇ ਵਸੇ ਜਾਂ ਨਾਰ ਵਸੇ, ਸਿਰਫ ਰਟਨ ਨੂੰ ਸਿਮਰਨ ਕਰੀ ਬੈਠੇ ਹਾਂ, ਰਟਨ ਕਰਨ ਨੂੰ ਸਿਮਰਨ ਮੰਨੀ ਬੈਠੇ ਹਾਂ, ਪਰ ਮਹਾਂਪੁਰਖਾਂ ਨੇ ਬੜੇ ਵਿਸਥਾਰ ਨਾਲ ਇਹਨਾਂ 16 ਭਾਗਾਂ ਵਿੱਚ ਇਹ ਖੋਲ੍ਹ ਕੇ ਦਰਸਾਇਆ ਹੈ ਕਿ ਅਸਲੀਅਤ ਵਿੱਚ ਸਿਮਰਨ ਹੈ ਕੀ, ਕਿਸ ਤਰ੍ਹਾਂ ਕਰਨਾ ਹੈ, ਉਤਲੀਆਂ ਅਵਸਥਾਵਾਂ 'ਤੇ ਕਿਵੇਂ ਪਹੁੰਚਣਾ ਹੈ। ਸੋ ਗੁਰਬਾਣੀ ਦੇ ਆਧਾਰ 'ਤੇ ਆਪ ਜੀਆਂ ਨੇ ਆਪ ਸਿਮਰਨ ਕਰਕੇ ਲਿਖੀਆਂ ਹਨ ਸਾਨੂੰ ਸੇਧ ਦੇਣ ਲਈ। ਜਿਸ ਵਿੱਚ ਕਿਸੇ ਵੀਰ ਭੈਣ ਨੇ ਹਾਲੇ ਤੱਕ ਇਹ ਸਿਮਰਨ ਦੇ ਲੇਖ ਨਹੀਂ ਲਏ, ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ 15-20-25 ਰੁਪਏ ਦੀ ਇਹ ਕਿਤਾਬ ਹੈ ਜੋ ਸਾਡੇ ਸਾਰੇ ਜੀਵਨ ਨੂੰ ਸਫਲਾ ਕਰ ਸਕਦੀ ਹੈ। 16 ਲੇਖ ਹਨ ਸਿਮਰਨ ਦੇ ਵਿਸ਼ੇ 'ਤੇ, ਜ਼ਰੂਰ ਇੱਕ ਇੱਕ ਕਿਤਾਬ ਲਿਜਾਣ ਦੀ ਕਿਰਪਾਲਤਾ ਕਰਨੀ, ਕਿਉਂਕਿ ਪੜ੍ਹਾਂਗੇ ਬਾਰ ਬਾਰ ਤਾਂ ਕੋਈ ਥੋੜ੍ਹਾ ਬਹੁਤ ਗੁਰੂ ਦੀ ਕਿਰਪਾ ਦੁਆਰਾ ਸਮਝ ਆਵੇਗਾ ਅਤੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰ ਸਕਾਂਗੇ। ਹੁਣ 6:20 'ਤੇ ਰਹਿਰਾਸ ਸਾਹਿਬ ਜੀ ਦੇ ਪਾਠ ਸ਼ੁਰੂ ਹੋਣਗੇ, ਸੋ ਤਦ ਤੱਕ ਸੰਗਤਾਂ ਚਾਹ ਪਾਣੀ ਦਾ ਲੰਗਰ ਛਕ ਸਕਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।